ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੀ ਸਾਸਰਾਏ ਔਰ ਅਦਰਖੇ ਨੂੰ ਮੰਜੀ ਬਖਸ਼ ਕੇ ਗੁਰਸਿੱਖੀ ਦੇ ਮੁਰਸ਼ਿਦ ਬਣਾ ਕੇ ਗੁਰਸਿੱਖੀ ਦਾ ਰਸਤਾ ਦਿਖਾਉਣ ਵਾਲੇ ਥਾਪ ਕੇ ਮਹਾਰਾਜ ਜੀ ਫਿਰ ਇਹ ਬਿਹਾਰ ਵਿੱਚ ਹੈ ਪਟਨਾ, ਫਿਰ ਅਸਾਮ ਨੂੰ ਜਾਂਦੇ ਹਨ ਅਤੇ 15 ਦਿਨ ਦਾ ਰਸਤਾ ਹੈ। ਉਸ ਤੋਂ ਬਾਅਦ ਇਸ ਦੇਸ਼ ਵਿੱਚ ਪਹੁੰਚਦੇ ਜਿਸ ਦਾ ਨਾਂ ਬਿਸੀਅਰ ਹੈ। ਉਸ ਵੇਲੇ ਇਸ ਦੇਸ਼ ਦਾ ਨਾਂ ਬਿਸੀਅਰ ਸੀ, ਅੱਜ ਕੱਲ੍ਹ ਇਸ ਦਾ ਨਾਂ ਮਣੀਪੁਰ ਹੈ। ਅਤੇ ਮਣੀਪੁਰ ਦੀ ਰਾਜਧਾਨੀ ਬਹੁਤ ਵੱਡਾ ਸ਼ਹਿਰ ਹੈ। ਅਤੇ ਮਹਾਰਾਜ ਜੀ ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ ਸ਼ਾਮਾਂ ਨੂੰ ਪਹੁੰਚਦੇ ਹਨ ਉਸ ਸ਼ਹਿਰ ਦੇ ਬਾਹਰ ਵਾਰ, ਅਤੇ ਉੱਥੇ ਡੇਰਾ ਲਾ ਲੈਂਦੇ ਹਨ ਰਾਤ ਨੂੰ। ਬਹੁਤ ਵੱਡਾ ਸ਼ਹਿਰ ਜਾਪਦਾ ਹੈ। ਇਸ ਦੇ ਬਾਹਰ ਵਾਰ ਇੱਕ ਕਿਲ੍ਹਾ ਹੈ ਕਾਫੀ ਵੱਡਾ। ਸੁਬਹ ਹੋਈ ਅਤੇ ਮਰਦਾਨਾ ਕਹਿੰਦਾ ਜੀ ਜੇ ਆਗਿਆ ਹੋਵੇ ਤਾਂ ਮੈਂ ਸ਼ਹਿਰੋਂ ਹੋਵਾਂ। ਮਹਾਰਾਜ ਜੀ ਕਹਿੰਦੇ ਮਰਦਾਨੇ ਸ਼ਹਿਰ ਕਿਉਂ ਜਾਣਾ ਹੈ? ਕਹਿੰਦਾ ਜੀ ਭੁੱਖ ਲੱਗੀ ਹੈ ਬਹੁਤ, ਅਤੇ ਕਿੱਧਰੋਂ ਕੁਛ ਖਾਵਾਂ। ਅਤੇ ਕਹਿੰਦੇ ਪੱਲੇ ਤਾਂ ਕੁਛ ਹੈ ਨਹੀਂ, ਅਤੇ ਕਾਹਦਾ ਛਕੇਗਾ? ਕਹਿੰਦਾ ਜੀ ਕਿੱਧਰੋਂ ਮੰਗ ਕੇ ਛਕ ਲਾਂਗਾ। ਮਹਾਰਾਜ ਜੀ ਭਾਈ ਬਾਲੇ ਨੂੰ ਕਹਿੰਦੇ ਬਾਲੇ ਇਹ ਮਰਦਾਨਾ ਕੀ ਆਖਦਾ? ਭਾਈ ਬਾਲਾ ਜੀ ਕਹਿੰਦੇ ਜੀ ਇਸ ਦੀ ਜਨਮਾਂ ਜਨਮਾਂ ਦੀ ਆਦਤ ਬਣੀ ਹੋਈ ਹੈ ਮੰਗਣਾ, ਤੋ ਇਸ ਦਾ ਸੁਭਾਅ ਜਾਂਦਾ ਹੀ ਨਹੀਂ। ਪਰ ਇਸ ਵਿਚਾਰੇ ਨੂੰ ਹੁਣ ਭੁੱਖ ਵੀ ਬਹੁਤ ਲੱਗੀ ਹੋਈ ਹੈ। ਮਹਾਰਾਜ ਜੀ ਕਹਿੰਦੇ ਮਰਦਾਨੇ ਜਾ ਫਿਰ ਕੁਝ ਛਕਿਆ, ਪਰ ਕਿਹਦੇ ਕੋਲੋਂ ਮੰਗੇਗਾ? ਕਹਿੰਦਾ ਜੀ ਤੁਸੀਂ ਸੋਝੀ ਪਾਓ, ਮੈਂ ਤਾਂ ਕਿਸੇ ਨੂੰ ਜਾਣਦਾ ਨਹੀਂ ਇੱਥੇ। ਕਹਿੰਦੇ ਜਾਂ ਫਿਰ ਇੱਕ ਚੰਡਾ ਬਾਢੀ ਨਾਮ ਦਾ ਤਰਖਾਣ ਮਿਸਤਰੀ ਹੈ, ਬਹੁਤ ਧਰਮੀ ਆਦਮੀ ਹੈ, ਪਰਮੇਸ਼ੁਰ ਜੀ ਦੇ ਪੈ ਵਾਲਾ ਹੈ, ਬੰਦਗੀ ਕਰਦਾ ਹੈ ਪਰਮੇਸ਼ੁਰ ਜੀ ਦੀ, ਧਰਮ ਦੀ ਕਮਾਈ ਕਰਦਾ ਹੈ, ਅਤੇ ਫਿਰ ਉਸ ਪਾਸ ਜਾ। ਕਹਿੰਦਾ ਜੀ ਮੈਂ ਉਸਦੀ ਕੋਈ ਨਿਸ਼ਾਨੀ ਦਿਓ। ਕਹਿੰਦੇ ਉਸਦੇ ਬਾਪ ਦਾ ਨਾਂ ਪਾਖਰ ਬਾਢੀ ਹੈ। ਤੂੰ ਪੁੱਛੀ ਕਿ ਪਾਖਰ ਬਾਢੀ ਦਾ ਲੜਕਾ ਚੰਡਾ ਬਾਢੀ ਉਸਦੇ ਘਰ ਜਾਣਾ ਹੈ। ਮਰਦਾਨਾ ਸ਼ਹਿਰ ਵਿੱਚ ਜਾਂਦਾ ਹੈ, ਪੁੱਛਦਾ ਹੈ, ਪਰ ਕਿਸੇ ਨੂੰ ਪਤਾ ਨਹੀਂ। ਪੁੱਛਦਾ ਪੁੱਛਦਾ ਇੱਕ ਮੇਲ ਸ਼ਹਿਰ ਦੇ ਵਿੱਚ ਚਲਿਆ ਜਾਂਦਾ ਹੈ। ਫਿਰ ਉੱਥੇ ਜਾ ਕੇ ਇੱਕ ਪ੍ਰਾਣੀ ਨੂੰ ਪੁੱਛਿਆ ਅਤੇ ਉਹ ਕਹਿਣ ਲੱਗਾ ਕਿ ਤੂੰ ਕੌਣ ਹੈ ਅਤੇ ਕਿੱਥੋਂ ਆਇਆ ਹੈ। ਮਰਦਾਨਾ ਕਹਿੰਦੇ, ਤੁਸੀਂ ਮੈਨੂੰ ਚੰਡੇ ਬਾਢੀ ਦੇ ਘਰ ਲੈ ਜਾਓ ਅਤੇ ਮੈਂ ਉੱਥੇ ਜਾ ਕੇ ਤੁਹਾਨੂੰ ਸਭ ਕੁਛ ਦੱਸ ਦੇਵਾਂਗਾ। ਉਹ ਪ੍ਰਾਣੀ ਮਰਦਾਨਾ ਜੀ ਨੂੰ ਨਾਲ ਲੈ ਕੇ ਚੰਡੇ ਦੇ ਘਰ ਆ ਜਾਂਦੇ ਹਨ। ਆਉਂਦਿਆਂ ਨੂੰ ਚੰਡਾ ਇੱਕ ਮੰਜਾ ਠੋਕ ਰਿਹਾ ਹੈ ਉਸਦੀਆਂ ਬਾਹੀਆਂ, ਅਤੇ ਉਹ ਜਿਹੜਾ ਪ੍ਰਾਣੀ ਮਰਦਾਨਾ ਜੀ ਨੂੰ ਲੈ ਕੇ ਗਿਆ ਹੈ ਉਹਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ, ਇੱਕਦਮ ਖੜ੍ਹਾ ਹੋ ਜਾਂਦਾ ਹੈ ਸਤਿਕਾਰ ਵਿੱਚ, ਮੰਜਾ ਡਾਉਂਦਾ ਹੈ, ਵਿਛਾਈ ਵਿਛਾਉਂਦਾ ਹੈ ਅਤੇ ਉਸ ਨੂੰ ਆਖਦਾ ਹੈ ਕਿ ਬੈਠੋ, ਬਹੁਤ ਪਿਆਰ ਕਰਦਾ ਹੈ ਉਸ ਨਾਲ। ਅਤੇ ਮਰਦਾਨਾ ਜੀ ਨੂੰ ਵੀ ਆਖਦਾ ਹੈ ਕਿ ਤੁਸੀਂ ਵੀ ਬੈਠੋ ਮੰਜੇ 'ਤੇ। ਫਿਰ ਉਹ ਜਿਹੜਾ ਪ੍ਰਾਣੀ ਲੈ ਕੇ ਗਿਆ ਸੀ ਮਰਦਾਨਾ ਜੀ ਨੂੰ, ਉਹ ਆਖਦਾ ਹੈ, ਭਾਈ ਚੰਡੇ, ਇਹ ਪ੍ਰਾਣੀ ਤੇਰਾ ਨਾਮ ਤੇਰਾ ਘਰ ਪੁੱਛਦਾ ਹੈ, ਇਸ ਨੂੰ ਤੇਰੇ ਤਾਂ ਹੀ ਕੋਈ ਕਾਜ ਹੈ। ਅਤੇ ਚੰਡਾ ਕਹਿੰਦਾ, ਹੇ ਸਾਧ, ਤੂੰ ਕੌਣ ਹੈ ਅਤੇ ਤੇਰੀ ਜਾਤ ਕੀ ਹੈ, ਕਿੱਥੋਂ ਆਇਆ ਹੈ? ਕਹਿੰਦਾ, ਜੀ ਮੇਰਾ ਨਾਮ ਮਰਦਾਨਾ ਹੈ, ਵਰਨ ਮੇਰਾ ਮਰਾਸੀ ਦਾ ਹੈ। ਅਤੇ ਕਹਿੰਦੇ, ਤੂੰ ਤੇਰਾ ਦੇਸ਼ ਕਿਹੜਾ ਹੈ? ਕਹਿੰਦਾ, ਜੀ ਤੁਸੀਂ ਪੰਜਾਬ ਦੇ ਸੁਣਿਆ ਹੋ ਸੀ, ਪੰਜਾਬ ਵਿੱਚ ਇੱਕ ਰਾਏਪੁਰੇ ਦੀ ਤਲਵੰਡੀ ਹੈ ਮੇਰਾ ਨਗਰ। ਅਤੇ ਚੰਡਾ ਪੁੱਛਦਾ ਕਿ ਕਿਸ ਕਾਜ ਆਏ ਹੋ ਤੁਸੀਂ ਮੇਰੇ ਪਾਸ? ਕਹਿੰਦਾ, ਜੀ ਤੁਹਾਨੂੰ ਗੁਰੂ ਨਾਨਕ ਜੀ ਨੇ ਯਾਦ ਕੀਤਾ ਹੈ। ਉਹ ਕਹਿੰਦਾ, ਅਸੀਂ ਤਾਂ ਕਿਸੇ ਗੁਰੂ ਨਾਨਕ ਜੀ ਨੂੰ ਨਹੀਂ ਜਾਣਦੇ, ਕਦੀ ਨਾਮ ਨਹੀਂ ਸੁਣਿਆ ਉਹਨਾਂ ਦਾ। ਮਰਦਾਨਾ ਕਹਿੰਦਾ, ਤੁਸੀਂ ਨਹੀਂ ਜਾਣਦੇ ਪਰ ਉਹ ਤੁਹਾਨੂੰ ਜਾਣਦੇ ਹਨ, ਤੁਸੀਂ ਜਾ ਕੇ ਦਰਸ਼ਨ ਕਰੋ। ਇੰਨੀ ਕੁ ਗੱਲ ਹੁੰਦੀ ਹੈ ਅਤੇ ਉਹ ਜੋ ਪ੍ਰਾਣੀ ਮਰਦਾਨੇ ਨੂੰ ਨਾਲ ਲੈ ਕੇ ਗਿਆ ਸੀ ਉਹ ਉੱਠ ਕੇ ਤੁਰ ਜਾਂਦਾ ਹੈ। ਫਿਰ ਚੰਡਾ ਪੁੱਛਦਾ ਹੈ ਕਿ ਸਾਧ, ਜੋ ਗੁਰੂ ਨਾਨਕ ਦੀ ਗੱਲ ਕਰਦੇ ਹੋ, ਉਹਨਾਂ ਦਾ ਸਰੂਪ ਕਿਹੋ ਜਿਹਾ ਹੈ? ਉਹਨਾਂ ਵਾਸਤੇ ਕੁਛ ਭੇਟਾ ਲੈ ਕੇ ਚੱਲੀਏ, ਲੋਕ ਕਿਸ ਨਾਮ ਨਾਲ ਸਦੀਂਦੇ ਹਨ? ਉਹ ਕਹਿੰਦਾ, ਜੀ ਲੋਕ ਉਹਨਾਂ ਨੂੰ ਨਾਨਕ ਤਪਾ ਜਾਂ ਨਾਨਕ ਨਿਰੰਕਾਰੀ ਆਖਦੇ ਹਨ। ਚੰਡੇ ਨੇ ਹਿਸਾਬ ਲਗਾਇਆ ਕਿ ਕੋਈ ਅਤੀਤ ਫਕੀਰ ਹੈ ਜੋ ਸ਼ਹਿਰ ਦੇ ਬਾਹਰ ਹੀ ਬੈਠਾ ਹੋਇਆ ਹੈ ਅਤੇ ਉਹਨਾਂ ਵਾਸਤੇ ਭੋਜਨ ਤਿਆਰ ਕਰਕੇ ਲੈ ਕੇ ਜਾਈਏ। ਅਤੇ ਫਿਰ ਮਰਦਾਨੇ ਨੇ ਪੁੱਛਿਆ ਕਿ ਇਹ ਜਿਹੜਾ ਪ੍ਰਾਣੀ ਮੈਨੂੰ ਲੈ ਕੇ ਆਇਆ ਸੀ, ਇਹ ਕੌਣ ਸੀ? ਬਹੁਤ ਪਿਆਰੀ ਇਸ ਦੀ ਸ਼ਕਲ ਸੂਰਤ ਸੀ, ਬਹੁਤ ਕੋਮਲ ਸੁਭਾਅ ਸੀ, ਕੌਣ ਸਨ ਇਹ? ਚੰਡਾ ਕਹਿੰਦਾ, ਇਸਦਾ ਨਾਂ ਇੰਦਰ ਸੈਨ ਹੈ ਅਤੇ ਇੱਥੋਂ ਦੇ ਰਾਜੇ ਦਾ ਨਾਂ ਸੁਧਰ ਸੈਨ ਹੈ, ਔਰ ਇਹ ਇੰਦਰ ਸੈਨ ਸੁਧਰ ਸੈਨ ਦਾ ਪਨੇਵਾ ਹੈ। ਮੈਂ ਔਰ ਇੰਦਰ ਸੈਨ ਭਰਾਵਾਂ ਵਾਂਗੂ ਹਾਂ, ਅਸੀਂ ਰੋਜ਼ ਇਕਾਂਤ ਵਿੱਚ ਇਕੱਠੇ ਹੋ ਕੇ ਪ੍ਰਭੂ ਜੀ ਦਾ ਸਿਮਰਨ ਕਰਦੇ ਹਾਂ, ਤੇ ਇਸ ਤਰ੍ਹਾਂ ਖੁਸ਼ੀ ਖੁਸ਼ੀ ਦਿਨ ਬੀਤ ਰਹੇ ਹਨ। ਫਿਰ ਝੰਡੇ ਨੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਜਲਦੀ ਨਾਲ ਪ੍ਰਸ਼ਾਦਾ ਤਿਆਰ ਕਰੋ ਅਤੇ ਮੈਂ ਬਾਗ ਵਿੱਚੋਂ ਫੁੱਲ ਅਤੇ ਫਲ ਲੈ ਆਵਾਂ, ਕਿਉਂਕਿ ਇੰਦਰ ਸੈਨ ਜੋ ਸੁਧਰ ਸੈਨ ਦਾ ਪਨੇਵਾ ਹੈ ਉਹ ਤਾਂ ਝੰਡਾ ਬਹੁਤ ਸਾਧੂ ਸੁਭਾਅ ਦੇ ਹਨ ਔਰ ਬਹੁਤ ਕਲੋਜ਼ ਹਨ ਇੱਕ ਦੂਸਰੇ ਦੇ, ਅਤੇ ਸੁਧਰ ਸੈਨ ਦੇ ਬਾਗਾਂ ਵਿੱਚ ਜਾਣ ਦੀ ਇਸ ਨੂੰ ਪੂਰੀ ਆਗਿਆ ਹੈ। ਸੋ ਝੰਡਾ ਬਾਗ ਵਿੱਚ ਜਾ ਕੇ ਸੋਹਣੇ ਸੋਹਣੇ ਫੁੱਲ ਲਿਆਉਂਦਾ ਹੈ ਅਤੇ ਫਲ ਤੋੜ ਕੇ ਲਿਆਉਂਦਾ ਹੈ। ਇੰਨੇ ਚਿਰ ਨੂੰ ਆਉਂਦਿਆਂ ਨੂੰ ਪ੍ਰਸ਼ਾਦਾ ਤਿਆਰ ਹੋ ਗਿਆ ਅਤੇ ਸਿਰ ਉੱਪਰ ਪ੍ਰਸ਼ਾਦਾ ਚੁੱਕ ਕੇ ਮਰਦਾਨੇ ਨੂੰ ਨਾਲ ਲੈ ਕੇ ਆਉਂਦੇ ਹਨ ਜਿੱਥੇ ਮਹਾਰਾਜ ਜੀ ਬੈਠੇ ਹੋਏ ਹਨ। ਅਤੇ ਰਸਤੇ ਵਿੱਚ ਝੰਡਾ ਪੁੱਛਦਾ ਕਿ ਮਰਦਾਨਾ ਜੀ, ਇਹ ਜੋ ਫਕੀਰ ਤੁਸੀਂ ਦੱਸਦੇ ਹੋ, ਇਹਨਾਂ ਨੇ ਪਹਿਰਾਵਾ ਕਿਸ ਤਰ੍ਹਾਂ ਦਾ ਪਹਿਨਦੇ ਹਨ? ਇਹ ਕਹਿੰਦਾ ਜੀ, ਉਹਨਾਂ ਦਾ ਕੋਈ ਪੱਕਾ ਪਹਿਰਾਵਾ ਨਹੀਂ ਹੈ, ਪਰ ਅੱਜ ਕੱਲ੍ਹ ਉਹਨਾਂ ਨੇ ਭਗਵੇਂ ਰੰਗ ਦਾ ਚੀਰ ਪਹਿਨਿਆ ਹੋਇਆ ਹੈ। ਫਿਰ ਪੁੱਛਦਾ ਕਿ ਉਹ ਕਿਸ ਨਾਮ ਨਾਲ ਪ੍ਰਭੂ ਨੂੰ ਚਿਤਾਰਦੇ ਹਨ? ਕਹਿੰਦੇ ਜੀ, ਸਤ ਕਰਤਾਰ ਜ਼ਿਆਦਾ ਆਖਦੇ ਹਨ, ਸਤ ਕਰਤਾਰ, ਸਤ ਕਰਤਾਰ। ਸੋ ਦੋਵੇਂ ਜਣੇ ਮਹਾਰਾਜ ਜੀ ਹੋਰਾਂ ਪਾਸ ਪਹੁੰਚ ਜਾਂਦੇ ਹਨ, ਪ੍ਰਸ਼ਾਦਾ ਮਹਾਰਾਜ ਜੀ ਦੇ ਅੱਗੇ ਰੱਖ ਕੇ ਝੰਡੇ ਨੇ ਬਹੁਤ ਸਤਿਕਾਰ ਨਾਲ ਮੱਥਾ ਟੇਕਿਆ ਅਤੇ ਮਹਾਰਾਜ ਜੀ ਖੁਸ਼ ਹੋਏ, ਕਹਿੰਦੇ ਝੰਡੇ ਸਤ ਕਰਤਾਰ। ਝੰਡਾ ਵੀ ਅੱਗੋਂ ਕਹਿੰਦਾ ਜੀ ਸਤ ਕਰਤਾਰ। ਝੰਡਾ ਕਹਿੰਦਾ ਜੀ ਪ੍ਰਸ਼ਾਦਾ ਛਕੋ। ਮਹਾਰਾਜ ਜੀ ਕਹਿੰਦੇ, ਇਹ ਕਿੱਥੋਂ ਆਇਆ ਹੈ ਪ੍ਰਸ਼ਾਦਾ? ਕਹਿੰਦਾ ਜੀ, ਪਰਮੇਸ਼ਰ ਜੀ ਨੇ ਘੱਲਿਆ ਹੈ। ਕਹਿੰਦੇ, ਝੰਡੇ ਤੂੰ ਪਰਮੇਸ਼ਰ ਜੀ ਨੂੰ ਜਾਣਦਾ ਹੈ? ਝੰਡਾ ਕਹਿੰਦਾ ਜੀ, ਮੈਂ ਤੇ ਆਦਮੀ ਹਾਂ, ਪਰਮੇਸ਼ਰ ਜੀ ਨੂੰ ਤੇ ਪਸ਼ੂ ਪੰਛੀ ਪੰਖੇਰੂ ਸਾਰੇ ਜਾਣਦੇ ਹਨ, ਕੌਣ ਨਹੀਂ ਜਾਣਦਾ? ਫਿਰ ਮਹਾਰਾਜ ਜੀ ਹੱਸੇ ਤੇ ਹੱਸ ਕੇ ਕਹਿੰਦੇ, ਝੰਡੇ ਸੱਚੋ ਸੱਚ ਦੱਸ, ਤੂੰ ਪਰਮੇਸ਼ਰ ਜੀ ਨੂੰ ਕਦੋਂ ਦਾ ਜਾਣਦਾ ਹੈ? ਤੇ ਝੰਡਾ ਕਹਿੰਦਾ ਜੀ, ਤੁਸੀਂ ਪਤਾ ਨਹੀਂ ਕਦੋਂ ਕਿੰਨੀ ਦੇਰ ਪਹਿਲਾਂ ਪ੍ਰਸ਼ਾਦਾ ਛਕਿਆ ਸੀ, ਕਿੰਨੇ ਦਿਨ ਪਹਿਲਾਂ ਪ੍ਰਸ਼ਾਦਾ ਛਕੋ, ਆਪਾਂ ਇਹ ਗੱਲਾਂ ਕਰਤਾਰ ਦੀਆਂ ਫੇਰ ਕਰਾਂਗੇ। ਮਰਦਾਨੇ ਨੂੰ ਵੀ ਬਹੁਤ ਭੁੱਖ ਲੱਗੀ ਹੋਈ ਹੈ, ਉਹ ਵੀ ਵਿੱਚੋਂ ਬੋਲ ਪਿਆ, ਕਹਿੰਦਾ ਜੀ ਪਹਿਲਾਂ ਪ੍ਰਸ਼ਾਦਾ ਛਕੋ, ਇਹ ਸੱਚ ਦੀਆਂ ਗੱਲਾਂ ਕਿਤੇ ਨਸ ਤਾਂ ਨਹੀਂ ਚੱਲੀਆਂ, ਬਾਅਦ ਵਿੱਚ ਹੋ ਜਾਣ। ਮਹਾਰਾਜ ਕਹਿੰਦੇ, ਝੰਡੇ ਤੇਰਾ ਸੰਗੀ ਕੌਣ ਹੈ ਇੱਥੇ? ਕਹਿੰਦੇ ਜੀ, ਇੰਦਰ ਸੈਨ ਉਸਦਾ ਨਾਂ ਹੈ ਤੇ ਉਹ ਰਾਜੇ ਸੁਧਰ ਸੈਨ ਦਾ ਪਨੇਵਾ ਹੈ। ਮਹਾਰਾਜ ਜੀ ਕਹਿੰਦੇ, ਜਾ ਫਿਰ ਇਸ ਤਰ੍ਹਾਂ ਕਰ, ਇਸ ਪ੍ਰਸ਼ਾਦਾ ਜਿਹੜਾ ਤੂੰ ਲਿਆਇਆ ਹੈ ਇਸ ਦੇ ਪੰਜ ਹਿੱਸੇ ਕਰ ਅਤੇ ਇੱਕ ਹਿੱਸਾ ਮਰਦਾਨੇ ਨੂੰ ਦੇ, ਕਹਿੰਦਾ ਜੀ ਪੰਜ ਹਿੱਸੇ ਕਿਉਂ ਕਰਨੇ, ਤੁਸੀਂ ਤਾਂ ਤਿੰਨ ਜਣੇ ਹੀ ਹੋ। ਕਹਿੰਦੇ ਹਾਂ ਭਾਈ ਤਿੰਨ ਜਣੇ ਅਸੀਂ ਹਾਂ, ਚੌਥਾ ਤੂੰ ਅਤੇ ਪੰਜਵਾਂ ਇੰਦਰ ਸੈਨ, ਤੂੰ ਪੰਜ ਹਿੱਸੇ ਕਰਕੇ ਅਤੇ ਇੱਕ ਹਿੱਸਾ ਮਰਦਾਨੇ ਨੂੰ ਦੇ। ਉਸਨੇ ਪੰਜ ਹਿੱਸੇ ਇੱਕ ਹਿੱਸਾ ਪੰਜਾਂ ਵਿੱਚੋਂ ਮਰਦਾਨਾ ਜੀ ਨੂੰ ਦਿੱਤਾ। ਅਤੇ ਮਹਾਰਾਜ ਜੀ ਕਹਿੰਦੇ ਮਰਦਾਨੇ ਸ਼ੱਕ, ਅਤੇ ਉਹ ਕਹਿੰਦਾ ਜੀ ਮੈਂ ਨਹੀਂ ਛੱਕਣਾ, ਤੁਸੀਂ ਪਹਿਲਾਂ ਛੱਕੋ ਫਿਰ ਛੱਕਾਂ, ਮੈਂ ਫਿਰ ਛੱਕਾਂਗਾ। ਅਤੇ ਮਹਾਰਾਜ ਜੀ ਝੰਡੇ ਨੂੰ ਕਹਿੰਦੇ ਜਾ ਤੂੰ ਇੰਦਰ ਸੈਨ ਨੂੰ ਲਿਆ ਬੁਲਾ ਕੇ ਅਤੇ ਅਸੀਂ ਫਿਰ ਛੱਕਾਂਗੇ। ਝੰਡਾ ਕਹਿੰਦਾ ਜੀ ਤੁਸੀਂ ਛੱਕੋ ਅਤੇ ਮੇਰੀ ਮਨਸਾ ਸ਼ਰਧਾ ਪੂਰੀ ਹੋਵੇ, ਮੇਰੇ ਮਨ ਦੀ ਇੱਛਾ ਹੈ। ਮਹਾਰਾਜ ਜੀ ਕਹਿੰਦੇ ਪਰ ਸਾਡੇ ਮਨ ਦੀ ਇੱਛਾ ਹੈ ਕਿ ਇੰਦਰ ਸੈਨ ਵੀ ਆਵੇ ਅਤੇ ਤੇਰੇ ਔਰ ਇੰਦਰ ਸੈਨ ਦੇ ਕਪਾਟ ਖੁੱਲ੍ਹ ਜਾਣ ਅਤੇ ਫਿਰ ਅਸੀਂ ਛੱਕੀਏ, ਸਾਡੇ ਮਨ ਦੀ ਇੱਛਾ ਵੀ ਪੂਰੀ ਹੋਵੇ। ਅਤੇ ਤੂੰ ਜਾ ਇੰਦਰ ਸੈਨ ਨੂੰ ਬੁਲਾ ਕੇ ਲਿਆ। ਇੰਦਰ ਸੈਨ ਨੂੰ ਬੁਲਾਉਣ ਚਲੇ ਜਾਂਦਾ ਹੈ ਝੰਡਾ। ਮਹਾਰਾਜ ਜੀ ਮਰਦਾਨੇ ਨੂੰ ਫਿਰ ਪਿਆਰ ਨਾਲ ਆਖਦੇ ਹਨ ਤੂੰ ਛੱਕ ਲਾ, ਤੈਨੂੰ ਭੁੱਖ ਲੱਗੀ ਹੋਈ ਹੈ ਜ਼ਿਆਦਾ। ਮਰਦਾਨਾ ਪ੍ਰਸ਼ਾਦਾ ਛੱਕ ਲੈਂਦਾ ਹੈ। ਝੰਡਾ ਇੰਦਰ ਸੈਨ ਨੂੰ ਜਾ ਕੇ ਮਿਲਦਾ ਹੈ। ਇੰਦਰ ਸੈਨ ਇੱਕ ਬਾਗ ਵਿੱਚ ਇਕਾਂਤ ਜਗ੍ਹਾ ਵਿੱਚ ਬੈਠਾ ਹੋਇਆ ਹੈ, ਧਿਆਨ ਲਗਾ ਕੇ। ਝੰਡਾ ਕਹਿੰਦਾ ਇੰਦਰ ਸੈਨ ਇੱਕ ਸਾਧ ਆਇਆ ਹੈ, ਮੈਨੂੰ ਤਾਂ ਉਹ ਪੂਰਨ ਸਾਧ ਲੱਗਦਾ, ਅਤੇ ਆਪਾਂ ਜਿਸ ਮੁਕਤੀ ਨੂੰ ਲੋਚਦੇ ਰਹਿੰਦੇ ਹਾਂ ਅਤੇ ਗੱਲਾਂ ਕਰਦੇ ਰਹਿੰਦੇ ਹਾਂ ਕਿ ਕੋਈ ਪੂਰਨ ਸਾਧ ਆਵੇ ਅਤੇ ਸਾਨੂੰ ਮੁਕਤ ਕਰਾਵੇ, ਤਾਂ ਮੈਨੂੰ ਜਾਪਦਾ ਹੈ ਕਿ ਪੂਰਨ ਸਾਧ ਹੈ, ਅਤੇ ਚੱਲ ਜਾ ਕੇ ਦਰਸ਼ਨ ਕਰ ਤੂੰ, ਅਤੇ ਆਪਾਂ ਆਪਣੀ ਗਤੀ ਕਰਵਾ ਲਈਏ ਉਸ ਪਾਸੋਂ। ਇੰਦਰ ਸੈਨ ਕਹਿੰਦਾ ਹੁਣ ਤਾਂ ਸ਼ਾਮ ਹੋ ਗਈ ਹੈ, ਹਨੇਰਾ ਹੋ ਰਿਹਾ ਹੈ, ਅਤੇ ਮੈਂ ਸਵੇਰੇ ਚੱਲੂੰਗਾ, ਸਵੇਰੇ ਜਾ ਕੇ ਉਹਨਾਂ ਦੇ ਦਰਸ਼ਨ ਕਰਾਂਗੇ। ਝੰਡਾ ਕਹਿੰਦਾ ਉਹਨਾਂ ਨੇ ਤਾਂ ਪ੍ਰਸ਼ਾਦਾ ਅਮਾਨਤ ਰੱਖਿਆ ਹੋਇਆ ਹੈ, ਆਖਦੇ ਨੇ ਕਿ ਤੂੰ ਆਏਗਾ ਤਾਂ ਛਕਣਾ, ਅਤੇ ਤੂੰ ਆਖਦਾ ਹੈ ਕਿ ਸੁਬਹਾ ਜਾਵਾਂਗੇ ਅਤੇ ਕਾਈ ਗੱਲ ਨਹੀਂ। ਫਿਰ ਇੰਦਰ ਸੈਨ ਵੀ ਨਾਲ ਤੁਰ ਪੈਂਦਾ ਹੈ। ਇੰਦਰ ਸੈਨ ਪੁੱਛਦਾ ਹੈ ਕਿ ਕੀ ਬੋਲੀ ਬੋਲਦੇ ਹਨ ਉਹ ਫਕੀਰ। ਕਹਿੰਦਾ ਜੀ ਸੱਤ ਕਰਤਾਰ ਬੋਲਦੇ ਹਨ, ਸੱਤ ਕਰਤਾਰ। ਇੰਦਰ ਸੈਨ ਸੋਚ ਰਿਹਾ ਹੈ ਰਸਤੇ ਵਿੱਚ ਕਿ ਮੈਨੂੰ ਕਿਉਂ ਬੁਲਾਇਆ ਹੈ, ਅਤੇ ਇੰਨਾ ਪਿਆਰ ਉਹਨਾਂ ਦੇ ਅੰਦਰ ਹੈ ਮੇਰੇ ਲਈ, ਕਿਉਂ ਹੈ ਕਿ ਮੇਰੇ ਤੋਂ ਬਿਨਾਂ ਪ੍ਰਸ਼ਾਦਾ ਵੀ ਨਹੀਂ ਛਕਦੇ। ਦੋਵੇਂ ਮਹਾਰਾਜ ਜੀ ਹੋਣਾਂ ਪਾਸ ਆ ਜਾਂਦੇ ਹਨ, ਆ ਕੇ ਮੱਥਾ ਟੇਕਿਆ, ਅਤੇ ਮਹਾਰਾਜ ਜੀ ਕਹਿੰਦੇ ਸੱਤ ਕਰਤਾਰ। ਇੰਦਰ ਸੈਨ ਅਤੇ ਝੰਡਾ ਵੀ ਕਹਿੰਦੇ ਜੀ ਸੱਤ ਕਰਤਾਰ। ਦੋਵੇਂ ਮਹਾਰਾਜ ਜੀ ਹੋਰਾਂ ਦੇ ਸਾਹਮਣੇ ਬੈਠ ਜਾਂਦੇ ਹਨ। ਇੰਦਰ ਸੈਨ ਦਰਸ਼ਨ ਕਰ ਰਿਹਾ ਹੈ ਮਹਾਰਾਜ ਜੀ ਹੁਣਾਂ ਦੇ, ਤੇ ਦਰਸ਼ਨ ਕਰਦਿਆਂ ਹੀ ਉਸਨੂੰ ਇੱਕ ਮਨ ਦੇ ਪਰਦੇ 'ਤੇ ਇੱਕ ਫਿਲਮ ਦਿਖਾਈ ਦਿੰਦੀ ਹੈ ਕਿ ਉਸ ਨਾਲ ਕੀ ਬੀਤਿਆ ਸੀ। ਉਹ ਕੀ ਦੇਖਦਾ ਹੈ ਕਿ ਇੱਕ ਪੂਰਨ ਫਕੀਰ ਹੈ ਅਤੇ ਉਸ ਪੂਰਨ ਫਕੀਰ ਦਾ ਇਹ ਚੇਲਾ ਹੈ ਇੰਦਰ ਸੈਨ, ਇੱਕ ਜਨਮ ਵਿੱਚ। ਅਤੇ ਉਹ ਫਕੀਰ ਆਪਣੇ ਚੇਲਿਆਂ ਨੂੰ ਬਹੁਤ ਦਰੜਾਉਂਦਾ ਹੈ ਕਿ ਕਦੀ ਝੂਠ ਨਹੀਂ ਬੋਲਣਾ, ਕੁਛ ਵੀ ਹੋ ਜਾਵੇ ਸੱਚ ਹੀ ਬੋਲਣਾ। ਅਤੇ ਫਿਰ ਇੱਕ ਦਿਨ ਉਸ ਫਕੀਰ ਦੇ ਆਸ਼ਰਮ ਵਿੱਚ ਇੱਕ ਹੰਸਣੀ ਆ ਗਈ। ਹੰਸਣੀ ਨੂੰ ਫਕੀਰ ਨੇ ਚੇਲਿਆਂ ਨੂੰ ਕਿਹਾ ਕਿ ਇਸ ਨੂੰ ਫੜ ਲਓ। ਕੁਝ ਦੇਰ ਬਾਅਦ ਹੰਸਣੀ ਦਾ ਮਾਲਕ ਆਇਆ ਅਤੇ ਕਹਿੰਦਾ, ਜੀ ਇੱਥੇ ਮੇਰੀ ਹੰਸਣੀ ਆਈ ਹੈ। ਅਤੇ ਉਹ ਫਕੀਰ ਕਹਿੰਦਾ, ਭਾਈ ਇੱਥੇ ਇੱਕ ਹੀ ਹੰਸਣੀ ਹੈ ਅਤੇ ਇਹ ਤਾਂ ਸਾਡੀ ਹੈ, ਪਹਿਲਾਂ ਦੀ ਹੀ ਇੱਥੇ ਹੈ, ਹੋਰ ਤਾਂ ਕੋਈ ਹੰਸਣੀ ਇੱਥੇ ਨਹੀਂ ਆਈ। ਅਤੇ ਇੰਦਰ ਸੈਨ ਉਸ ਫਕੀਰ ਦੇ ਬਹੁਤ ਨਜ਼ਦੀਕ ਹੁੰਦਾ ਅਤੇ ਇਹਨਾਂ ਸਾਰਿਆਂ ਚੇਲਿਆਂ ਨੂੰ ਪਤਾ ਹੁੰਦਾ ਕਿ ਗੁਰੂ ਕਾਮਲ ਹੈ, ਪੂਰਾ ਹੈ ਅਤੇ ਨਿਡਰ ਹਨ ਸਾਰੇ। ਅਤੇ ਉਸ ਫਕੀਰ ਨੇ ਇਸ ਇੰਦਰ ਸੈਨ ਵੱਲ ਦੇਖਿਆ ਅਤੇ ਇਹ ਵੀ ਕਹਿੰਦਾ, ਹਾਂਜੀ ਇਹ ਹੰਸਣੀ ਤਾਂ ਸਾਡੀ ਹੈ, ਪਹਿਲਾਂ ਦੀ ਹੀ ਇੱਥੇ ਹੈ, ਤੁਹਾਡੀ ਤਾਂ ਕੋਈ ਹੰਸਣੀ ਇੱਥੇ ਨਹੀਂ ਆਈ। ਫਕੀਰ ਨੇ ਚੇਲਿਆਂ ਨੂੰ ਟੈਸਟ ਕਰਨ ਲਈ ਸਾਂਗ ਰਚਾਇਆ ਸੀ, ਡਰਾਮਾ ਰਚਿਆ ਸੀ, ਉਹਨੂੰ ਕਿਸੇ ਹੰਸਣੀ ਦੀ ਜ਼ਰੂਰਤ ਨਹੀਂ ਸੀ। ਫਿਰ ਉਸਨੇ ਉਹ ਹੰਸਣੀ ਉਸ ਪ੍ਰਾਣੀ ਨੂੰ ਦੇ ਦਿੱਤੀ ਅਤੇ ਬਚਨ ਕੀਤਾ ਕਿ ਤੂੰ ਝੂਠ ਬੋਲਿਆ ਹੈ, ਹੁਣ ਤੈਨੂੰ ਫਿਰ ਜਨਮ ਲੈਣਾ ਪਏਗਾ। ਉਹ ਕਹਿੰਦਾ, ਜੀ ਅਸਾਂ ਤੁਹਾਡੀ ਇੰਨੀ ਸੇਵਾ ਕੀਤੀ ਅਤੇ ਸਾਡੀ ਸੇਵਾ ਦਾ ਸਾਨੂੰ ਇਹ ਫਲ ਮਿਲਿਆ ਕਿ ਫਿਰ ਜਨਮਾਂ ਵਿੱਚ ਪਵਾਂਗੇ। ਉਹ ਫਕੀਰ ਕਹਿੰਦਾ ਕਿ ਤੁਹਾਨੂੰ ਅਸੀਂ ਦੜਾਇਆ ਸੀ ਕਿ ਕਦੀ ਵੀ ਝੂਠ ਨਹੀਂ ਬੋਲਣਾ, ਤੁਸੀਂ ਸਾਡਾ ਬਚਨ ਨਹੀਂ ਕਮਾਇਆ, ਬਚਨ ਨਹੀਂ ਕਮਾਇਆ, ਇਸ ਲਈ ਜਨਮ ਹੋਏਗਾ ਹੋਰ, ਪਰ ਕਿਉਂਕਿ ਤੁਸੀਂ ਸਾਡੀ ਸੇਵਾ ਕੀਤੀ ਹੈ ਇਸ ਲਈ ਤੁਹਾਨੂੰ ਮਾਨਸ ਜਨਮ, ਮਾਨਸ ਦੇਹੀ ਮਿਲੇਗੀ। ਅਤੇ ਇਹ ਇੰਦਰ ਸੈਨ ਫਿਰ ਹੱਥ ਜੋੜ ਕੇ ਪੁੱਛਦਾ ਹੈ ਉਸ ਫਕੀਰ ਨੂੰ ਕਿ ਜੀ ਮੈਂ ਇਹ ਜਨਮਾਂ ਵਿੱਚ ਹੀ ਪਿਆ ਰਹੂੰ ਕਿ ਕਦੀ ਖਲਾਸੀ ਵੀ ਹੋਊ? ਅਤੇ ਉਹ ਕਹਿੰਦਾ ਕਿ ਕਲਯੁੱਗ ਵਿੱਚ ਆਪ ਨਿਰੰਕਾਰ ਆਉਣਗੇ ਅਤੇ ਉਹ ਤੇਰੀ ਖਲਾਸੀ ਕਰਨਗੇ, ਤੇਰੇ ਨਾਲ ਹੋਰ ਵੀ ਬਹੁਤ ਦੁਨੀਆ ਤਰੂਗੀ, ਉਨ੍ਹਾਂ ਚਿਰ ਤੂੰ ਜਨਮਾਂ ਵਿੱਚ ਰਹੇਂਗਾ, ਪਰ ਤੈਨੂੰ ਮਿਲਣਗੇ, ਮਿਲਦੇ ਰਹਿਣਗੇ ਮਾਨਸ ਜਨਮ ਹੀ। ਇਹ ਸਾਰੀ ਫਿਲਮ ਦੇਖਦਾ ਹੈ। ਬਾਕੀ ਦਾ ਜੋ ਹਿੱਸਾ ਹੈ ਇਸ ਸਾਖੀ ਦਾ, ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਜੀ ਅਗਲੇ ਪੰਜ ਦਿਨ ਦੀਵਾਨ ਹਰ ਰੋਜ਼ ਐਬਸਫੋਰਡ ਹਨ, 5 ਦਿਨ, ਅਤੇ ਆਪਾਂ ਸਾਰਿਆਂ ਨੇ ਜਾਣਾ ਹੈ। ਅਸੀਂ ਚਾਹੁੰਦੇ ਹਾਂ ਕਿ ਦੋਵਾਂ ਦੀਵਾਨਾਂ 'ਤੇ ਹੀ, ਪਰ ਘੱਟ ਤੋਂ ਘੱਟ ਜੋ ਇਹ 7 ਵਜੇ ਵਾਲਾ ਦੀਵਾਨ ਹੈ, ਇਸ 'ਤੇ ਜ਼ਰੂਰ ਪਹੁੰਚਣਾ ਹੈ, ਕਿਉਂਕਿ ਇਹਨਾਂ ਸਾਖੀਆਂ ਦੀ ਲੜੀ ਨਹੀਂ ਟੁੱਟਣੀ ਚਾਹੀਦੀ। ਨਾਲੇ ਆਪਾਂ ਬੁਲੰਦਪੁਰੀ ਸਾਹਿਬ ਜਾਣ ਦਾ ਉਹ ਵੀ ਉੱਥੇ ਬਚਨ ਕਰਾਂਗੇ, ਅਤੇ ਸਾਰਿਆਂ ਨੇ ਹਰ ਰੋਜ਼ 5 ਦਿਨ ਜਾਣਾ ਹੈ। ਇਹ ਨਾ ਹੋਵੇ ਜੀ ਕਿ ਤੁਸੀਂ ਜਾਓ ਨਾ ਕੋਈ, ਅਤੇ ਫਿਰ ਜਦੋਂ ਮੁੜ ਕੇ ਅਸੀਂ ਆਈਏ ਤਾਂ ਤੁਸੀਂ ਸਾਨੂੰ ਪਛਾਣੋ ਹੀ ਨਾ। ਸੋ ਰੋਜ਼ ਜਾਣਾ ਹੈ ਜੀ। ਹੁਣ ਆਪਾਂ ਦੇਖੋ ਮਹਾਰਾਜ ਜੀ ਉਹਨਾਂ ਦਾ ਸੁਭਾਅ ਕਿ ਆਪ ਜਾ ਕੇ ਤਾਰਦੇ। ਇਹ ਭਗਤੀ ਕਰ ਰਹੇ ਹਨ ਹੁਣ ਇੰਦਰ ਸੈਨ ਔਰ ਚੰਡਾ ਬਾਡੀ। ਚੰਡਾ ਬਾਡੀ ਨੂੰ ਨਾਲ, ਚੰਡਾ ਬਾਡੀ ਦਾ ਪਹਿਲਾਂ ਨਾਂ ਲਿਆ ਕਿਉਂਕਿ ਚੰਡਾ ਬਾਡੀ ਕਿਰਤ ਕਰ ਰਿਹਾ ਹੈ, ਧਰਮ ਦੀ ਕਿਰਤ, ਅਤੇ ਨਾਲੇ ਇੰਦਰ ਸੈਨ ਦਾ ਸੰਗੀ ਹੈ। ਇੰਦਰ ਸੈਨ ਨੂੰ ਤਾਂ ਤਾਰਨਾ ਹੀ ਹੈ, ਉਸਦੇ ਸੰਗੀਆਂ ਨੂੰ ਵੀ ਤਾਰਨਾ, ਅਤੇ ਆਪ ਜਾ ਕੇ ਤਾਰ, ਆਪ ਜਾ ਕੇ। ਸੋ ਆਪਣੇ ਬਾਬਾ ਜੀ ਹੋਰੀ ਬਚਨ ਕਰਦੇ ਹੁੰਦੇ ਸਨ ਜਦੋਂ ਬੁਲੰਦਪੁਰੀ ਆਏ, ਅਤੇ ਬਚਨ ਕਰਦੇ ਹੁੰਦੇ ਸਨ ਕਿ ਜੀ ਪਰਮੇਸ਼ੁਰ ਜੀ ਨੇ ਸਾਨੂੰ ਇੱਥੇ ਭੇਜਿਆ ਹੈ, ਨਹੀਂ ਤਾਂ ਤੁਸੀਂ ਸਾਨੂੰ ਕਿੱਥੋਂ ਲੱਭ ਲੈਣਾ ਸੀ ਕਿ ਅਸੀਂ ਕਿੱਥੇ ਹਾਂ, ਪਰਮੇਸ਼ੁਰ ਜੀ ਨੇ ਸਾਨੂੰ ਭੇਜਿਆ ਹੈ। ਅਤੇ ਮਹਾਰਾਜ ਜੀ ਆਪਾਂ ਨੂੰ ਵੀ ਆਪ ਤਾਰਨਗੇ, ਆਪਾਂ ਸਿਰਫ ਆਪਣਾ ਜੋ ਫਰਜ਼ ਹੈ ਉਹ ਨਿਭਾਈਏ, ਅਤੇ ਉਹ ਆਪ ਆਪਣਾ ਬੇੜਾ ਆਪ ਆ ਕੇ ਲਾਉਣਗੇ ਪਾਰ। ਤੂੰ ਭਗਤ ਕਮਾ ਸੱਜਣਾ ਤੈਨੂੰ ਪਾਰ ਲਾਉਣਗੇ ਆਪੇ, ਭਗਤ ਕਮਾ ਸੱਜਣਾ ਤੈਨੂੰ ਪਾਰ ਲਾਉਣਗੇ ਆਪੇ। ਭਗਤ ਕਮਾ ਸੱਜਣਾ ਤੈਨੂੰ ਪਾਰ ਲਾਉਣਗੇ ਆਪੇ, ਭਗਤ ਕਮਾ ਸੱਜਣਾ ਤੈਨੂੰ ਪਾਰ ਲਾਉਣਗੇ ਆਪੇ। Yeah.
चल चल